ਤੁਸੀਂ ਹੋ SBS ਪੰਜਾਬੀ ਦੇ ਨਾਲ।
ਮਾਨਵਤਾਈ ਦੇ ਸਮਰਥਕ ਤੇ ਪ੍ਰਚਾਰਕ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਦੌਰਾਨ ਏਸ਼ੀਆ ਪੈਸੀਫਿਕ ਵਿੱਚ ਕੁੜੀਆਂ ਅਤੇ ਔਰਤਾਂ ਵਿਰੁੱਧ ਵੱਧ ਰਹੀ ਹਿੰਸਾ ਦੀਆਂ ਦਰਾਂ ਨੂੰ ਠੱਲ ਪਾਉਣ ਲਈ ਤੁਰੰਤ ਦਖਲ ਦੇਣ ਦੀ ਮੰਗ ਕਰ ਰਹੇ ਹਨ। ਨੇਤਾਵਾਂ ਅਤੇ ਸਰਕਾਰਾਂ ਨੂੰ ਦੁਨੀਆ ਭਰ ਦੀਆਂ ਔਰਤਾਂ ਦੀ ਰਾਖੀ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕਰਨ ਲਈ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਆਓ ਸੁਣਦੇ ਹਾਂ ਇਸ ਵਿਸ਼ੇ ਵਿੱਚ ਇਹ ਰਿਪੋਰਟ। ਮਾਨਵਤਾਵਾਦੀ ਸਿਹਤ ਸੰਸਥਾ ਯੋਜਨਾ ਇੰਟਰਨੈਸ਼ਨਲ ਦਾ ਅਨੁਮਾਨ ਹੈ ਕਿ ਪਿਛਲੇ ਸਾਲ ਵਿਸ਼ਵ ਪੱਧਰ ਤੇ 243 ਮਿਲੀਅਨ ਲੜਕੀਆਂ ਅਤੇ 15 ਤੋਂ 49 ਸਾਲ ਦੀ ਉਮਰ ਦੀਆਂ ਔਰਤਾਂ ਨੇ ਜਿਨਸੀ ਜਾਂ ਸਰੀਰਕ ਹਿੰਸਾ ਦਾ ਸਾਹਮਣਾ ਕੀਤਾ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਹਿੰਸਾ ਦੇ ਇਸ ਜੋਖਮ ਨੂੰ ਹੋਰ ਵੀ ਬਦਤਰ ਬਣਾ ਰਹੀ ਹੈ। ਪਲਾਨ ਇੰਟਰਨੈਸ਼ਨਲ ਸੰਸਥਾ ਅਨੁਸਾਰ ਜਿੰਨਾ ਚਿਰ ਵਿਸ਼ਵ ਵਿਆਪੀ ਤਾਲਾਬੰਦੀ ਜਾਰੀ ਹੈ, ਹਰ 3 ਮਹੀਨਿਆਂ ਪਿੱਛੇ 15 ਮਿਲੀਅਨ ਹੋਰ ਲਿੰਗ ਆਧਾਰਿਤ ਹਿੰਸਾ ਦੇ ਕੇਸ ਹੋਣ ਦੀ ਸੰਭਾਵਨਾ ਹੈ। ਪਲਾਨ ਇੰਟਰਨੈਸ਼ਨਲ ਦੀ ਖੇਤਰੀ ਨਿਰਦੇਸ਼ਕ ਭਾਗਿਆਸ਼੍ਰੀ ਡੇਂਗਲੇ ਦਾ ਕਹਿਣਾ ਹੈ ਕਿ ਏਸ਼ੀਆ ਪ੍ਰਸ਼ਾਂਤ ਖਾਸ ਕਰਕੇ ਖਤਰੇ ਵਿੱਚ ਹੈ।
There are number of cases which are being reported of domestic violence and violence against girls and women. It has increased like multifold across Asia Pacific.
ਆਸਟ੍ਰੇਲੀਆਈ ਸਹਾਇਤਾ ਏਜੰਸੀ ਸੇਵ ਦ ਚਿਲਡਰਨ ਦੇ ਨਾਲ ਮਿਲ ਕੇ ਪਲਾਨ ਇੰਟਰਨੈਸ਼ਨਲ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਕੁੜੀਆਂ ਅਤੇ ਔਰਤਾਂ ਵਿਰੁੱਧ ਹਿੰਸਾ ਦੀ ਵੱਧ ਰਹੀਆਂ ਦਰਾਂ ਨੂੰ ਰੋਕਣ ਲਈ ਤੁਰੰਤ ਦਖਲ ਦੇਣ ਦੀ ਮੰਗ ਕਰ ਰਹੀ ਹੈ। ਦੋਵੇਂ ਮਾਨਵਤਾਵਾਦੀ ਸੰਗਠਨਾਂ ਨੇ ਇੱਕਜੁੱਟ ਹੋ ਕੇ ਬਿਕੌਜ਼ ਵੀ ਮੈਟਰ ਰਿਪੋਰਟ ਜਾਰੀ ਕੀਤੀ ਹੈ। ਇਹ ਨੇਤਾਵਾਂ ਅਤੇ ਸਰਕਾਰਾਂ ਤੋਂ ਮੰਗ ਕਰਦੀ ਹੈ ਕਿ ਔਰਤਾਂ ਦੀ ਬਿਹਤਰੀ ਦੀ ਰਾਖੀ ਲਈ ਤੁਰੰਤ ਅਤੇ ਫੈਸਲਾਕੁੰਨ ਕਦਮ ਚੁੱਕੇ ਜਾਣੇ ਚਾਹੀਦੇ ਹਨ। ਰਿਪੋਰਟ ਵਿਸ਼ਲੇਸ਼ਣ ਵਿੱਚ ਏਸ਼ੀਆ ਪ੍ਰਸ਼ਾਂਤ ਵਿੱਚ ਆਧਾਰਿਤ ਘਰੇਲੂ ਹਿੰਸਾ ਹੈਲਪਲਾਈਨਸ ਦੇ ਅੰਕੜੇ ਵੀ ਸ਼ਾਮਲ ਹਨ। ਭਾਰਤ ਵਿੱਚ ਇੱਕ ਰਾਸ਼ਟਰੀ ਹੌਟਲਾਈਨ 'ਤੇ ਸਿਰਫ ਪਹਿਲੇ 11 ਦਿਨਾਂ ਦੀ ਤਾਲਾਬੰਦੀ ਦੌਰਾਨ 92,000 ਕਾਲਾਂ ਆਈਆਂ। ਪਹਿਲੇ ਹਫ਼ਤੇ ਚਾਈਲਡਲਾਈਨ ਇੰਡੀਆ ਫਾਊਂਡੇਸ਼ਨ ਨੂੰ ਬੱਚਿਆਂ ਵਿਰੁੱਧ ਹਿੰਸਾ ਅਤੇ ਦੁਰਵਿਵਹਾਰ ਬਾਰੇ 92,105 ਕਾਲਾਂ ਆਈਆਂ। ਸ਼੍ਰੀਮਤੀ ਡੇਂਗਲੇ ਦਾ ਕਹਿਣਾ ਹੈ ਕਿ ਇਸ ਵਿਸ਼ੇ ਵਿੱਚ ਹੋਰ ਵੀ ਕੰਮ ਕਰਨ ਦੀ ਜ਼ਰੂਰਤ ਹੈ।
The accelerators that we had to ensure that girls are protected, they go to school, they have access to healthcare and reproductive health services, we have actually gone backwards. When, you know, and now to bring it back, it's going to take immense effort.
ਉਹ ਦੱਸਦੇ ਹਨ ਕਿ ਭਾਰਤੀ ਸਰਕਾਰ ਮੌਜੂਦਾ ਸਿਹਤ ਸੰਕਟ ਨਾਲ ਨਜਿੱਠਣ ਵਿੱਚ ਰੁੱਝੀ ਹੋਈ ਹੈ ਅਤੇ ਨਤੀਜੇ ਵਜੋਂ ਘਰੇਲੂ ਹਿੰਸਾ ਵਰਗੇ ਮੁੱਦਿਆਂ ਨੂੰ ਭੁਲਾਇਆ ਜਾ ਰਿਹਾ ਹੈ।
In India, we do have a community based child protection number, but at this point, given the lockdowns, many of those systems may not be working very well. I mean, as it is, there was a need to strengthen those systems, the reporting mechanisms, and then redressal for violence.
ਰਿਪੋਰਟ ਦੇ ਅਨੁਸਾਰ ਨੇਪਾਲ ਵਿੱਚ 37% ਸਰਵੇਖਣ ਕੀਤੇ ਗਏ ਲੋਕਾਂ ਦਾ ਕਹਿਣਾ ਹੈ ਕਿ ਬੱਚਿਆਂ ਵਿਰੁੱਧ ਵੱਧ ਰਹੀ ਹਿੰਸਾ ਸਿੱਧੇ ਤੌਰ 'ਤੇ ਕੋਰੋਨਾ ਵਾਇਰਸ ਤਾਲਾਬੰਦੀ ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ ਬਾਂਗਲਾਦੇਸ਼ ਵਿੱਚ ਹਿੰਸਾ ਦਾ ਸਾਹਮਣਾ ਕਰ ਰਹੇ ਬੱਚਿਆਂ ਦੀ ਬਹੁ ਗਿਣਤੀ ਗਰੀਬ ਪੇਂਡੂ ਭਾਈਚਾਰਿਆਂ ਅਤੇ ਸ਼ਹਿਰੀ ਝੌਂਪੜੀਆਂ ਦੀਆਂ ਕੁੜੀਆਂ ਹਨ। ਕੁੜੀਆਂ ਨੇ ਖੋਜਕਰਤਾਵਾਂ ਨੂੰ ਦੱਸਿਆ ਕਿ ਉਹ ਘਰ ਵਿੱਚ ਵਧੇਰੇ ਸਰੀਰਕ ਸਜ਼ਾ ਦਾ ਸਾਹਮਣਾ ਕਰ ਰਹੀਆਂ ਹਨ। ਆਸਟ੍ਰੇਲੀਆ ਵੀ ਘਰੇਲੂ ਹਿੰਸਾ ਦਰਾਂ 'ਤੇ ਕੋਵਿਡ ਦੇ ਪ੍ਰਭਾਵਾਂ ਨੂੰ ਮਹਿਸੂਸ ਕਰ ਰਿਹਾ ਹੈ। ਆਸਟ੍ਰੇਲੀਅਨ ਇੰਸਟੀਚਿਊਟ ਆਫ ਕ੍ਰਿਮੀਨੋਲੋਜੀ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2/3 ਔਰਤਾਂ ਜਿਨਸੀ ਜਾਂ ਸਰੀਰਕ ਹਿੰਸਾ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਰਿਪੋਰਟ ਅਨੁਸਾਰ ਇਹ ਹਿੰਸਾ ਮਹਾਂਮਾਰੀ ਦੇ ਦੌਰਾਨ ਸ਼ੁਰੂ ਹੋਈ ਜਾਂ ਹੋਰ ਵਿਗੜੀ। ਕੈਰਨ ਵਿਲਿਸ ਬਲਾਤਕਾਰ ਅਤੇ ਘਰੇਲੂ ਹਿੰਸਾ ਸੇਵਾਵਾਂ ਸੰਸਥਾ ਦੀ ਕਾਰਜਕਾਰੀ ਅਧਿਕਾਰੀ ਹੈ। ਉਸ ਦਾ ਕਹਿਣਾ ਹੈ ਕਿ ਕੋਵਿਡ-19 ਸੰਕਟ ਦੌਰਾਨ ਹਿੰਸਾ ਦੇ ਤਰੀਕਿਆਂ ਵਿੱਚ ਵੀ ਵਾਧਾ ਹੋਇਆ ਹੈ।
We're also seeing, which is what we absolutely expected, is an increase in the kinds of violence and the levels of control. And that's, you know, offenders who have had total 24/7 control for months now. And then as, you know, the front door is starting to open, they're seeing that they're losing control and are seeking to up the ante to maintain that level of power and control that they, you know, got used to.
ਸ਼੍ਰੀਮਤੀ ਵਿਲਿਸ ਦਾ ਕਹਿਣਾ ਹੈ ਕਿ ਘਰੇਲੂ ਹਿੰਸਾ ਸੇਵਾਵਾਂ ਦੀ ਸਪੁਰਦਗੀ ਵਿੱਚ ਸੁਧਾਰ ਕਰਨਾ ਪਿਆ ਹੈ।
Face-to-face services stopped, and we replaced those with telephone counseling. the telephone counselling overall reduced quite considerably, but our online counselling increased quite considerably. So what that said to us is that people who were either living with their offenders or people who were living with others but didn't necessarily want the others in the household to overhear their conversations with a counsellor were choosing to make contact online because, of course, that's silence.
ਲੱਖਾਂ ਵਸਨੀਕ ਅਜੇ ਵੀ ਮੈਲਬਨ ਵਿੱਚ ਤਾਲਾਬੰਦ ਹੋਣ ਕਾਰਨ ਘਰੇਲੂ ਬਦਸਲੂਕੀ ਤੋਂ ਬਚੇ ਲੋਕਾਂ ਲਈ ਡਰ ਵਧਾ ਰਹੇ ਹਨ। ਨਾਦਾ ਨਸੀਰ ਮਿਸ਼ਨ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ, ਵਿਕਟੋਰੀਆ ਅਤੇ ACT ਦੀ ਸਟੇਟ ਡਾਇਰੈਕਟਰ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਚਿੰਤਾ ਹੈ ਕਿ ਜੇਕਰ ਤਾਲਾਬੰਦੀ ਮੁੜ ਲਾਗੂ ਹੋਈ ਤਾਂ ਕੁਝ ਔਰਤਾਂ ਆਪਣੇ ਹਿੰਸਕ ਮਾਹੌਲ ਤੋਂ ਬਚਣ ਵਿੱਚ ਅਸਮਰਥ ਹੋ ਸਕਦੀਆਂ ਹਨ।
Our concern around about a further lockdown is if that restricts the movement of those young people and means that some of them have to stay in those risky environments in their home or wherever they are in that risky environment. So you know, it is a concern. What we try to do is find ways to engage with those young people you know, as much as possible.
ਜੇ ਤੁਸੀਂ ਜਾਂ ਤੁਹਾਨੂੰ ਜਾਣਨ ਵਾਲਾ ਕੋਈ ਵੀ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ ਤਾਂ 1800 ਰਿਸਪੈਕਟ ਜਾਣੀ 1800-737-732 'ਤੇ ਕਾਲ ਕਰੋ। ਐਮਰਜੈਂਸੀ ਵਿੱਚ 000 ਕਾਲ ਕਰੋ। ਇਹ ਜਾਣਕਾਰੀ SBS ਦੀ ਸੋਨੀਆ ਲਾਲ ਅਤੇ ਸਟੈਫਨੀ ਕੌਰਸੈਟੀ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।